ਓਹਰਾਮ ਸ੍ਰੀ ਗੁਰ ਪਗ ਸੋਭਾ ਬਿਮਲ ਕਰ ਉਰ ਕੌਲੰਕਾਰ ਸੁਭ ਸੁੰਦਰਤਾ ਪਾਏ ਹੈ ਦਵੈ ਲੋਕਨ ਸਤਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧਸੰਗ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪ੍ਰਸੰਗ ਸਮਰਨ ਕਰ ਰਹੇ ਹਾਂ। ਕਿਸ ਪ੍ਰਕਾਰ ਪ੍ਰਹਿਲਾਦ ਭਗਤ ਜੀ ਪਾਸ ਆਪਨੇ ਦਰਸ਼ਨ ਬਖਸ਼ਿਸ਼ ਕੀਤੇ ਹਨ, ਜਿੱਥੇ ਕਿਸੇ ਬੰਦੇ ਦੀ ਪਹੁੰਚ ਨਹੀਂ ਹੁੰਦੀ। ਸਿੱਧਾਂ ਨੇ ਵੀ ਇਹੀ ਪੁੱਛਿਆ ਸੀ, ਇੱਥੇ ਕਿਵੇਂ ਆ ਗਏ ਤੁਸੀਂ, ਕਿਉਂਕਿ ਉਹ ਬਹੁਤ ਵਿਖਮ ਥਾਵਾਂ ਦੇ ਉੱਤੇ ਬੈਠਦੇ ਨੇ। ਪ੍ਰਹਿਲਾਦ ਜੀ, ਧਰੂਵ ਜੀ ਬਹੁਤ ਉੱਪਰ ਹਨ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਸਮੇਤ ਸਾਰੇ ਜਾਣਿਆਂ ਨੇ ਜਾ ਕੇ ਭਾਈ ਬਾਲਾ ਮਰਦਾਨਾ ਜੀ ਨੇ ਪ੍ਰਹਿਲਾਦ ਜੀ ਦੇ ਦਰਸ਼ਨ ਕੀਤੇ ਨੇ, ਬਚਨ ਮਿਲਾਸ ਹੋਏ ਨੇ। ਭਾਈ ਬਾਲਾ ਜੀ ਨੇ ਬੇਨਤੀ ਕੀਤੀ ਕਿ ਇਹ ਸਾਰਾ ਜੋ ਹੋਇਆ ਹੈ ਪ੍ਰਸੰਗ ਆਪ ਜੀ ਆਪਣੇ ਮੁੱਖੋਂ ਸੁਣਾਓ, ਕਿਵੇਂ ਹੋਇਆ, ਕੀ ਗੱਲ ਹੋਈ ਸੀ। ਪ੍ਰਹਿਲਾਦ ਜੀ ਨੇ ਸੁਣਾਇਆ ਕਿ ਮੇਰੇ ਪਿਤਾ ਦਾ ਭਰਾ ਜੋ ਚਾਚਾ ਲੱਗਦਾ ਸੀ ਮੇਰਾ, ਉਹ ਵਿਸ਼ਨੂੰ ਜੀ ਨੇ ਮਾਰ ਦਿੱਤਾ ਸੀ ਬਰਾ ਅਵਤਾਰ ਧਾਰ ਕੇ। ਸੋ ਉਹਨੇ ਗਲਤੀ ਕੀਤੀ ਤੇ ਫਿਰ ਮੇਰੇ ਪਿਤਾ ਨੂੰ ਗੁੱਸਾ ਆਇਆ, ਬਹੁਤ ਭਾਰੀ ਤਪੱਸਿਆ ਕੀਤੀ ਕਈ ਯੁੱਗਾਂ ਤੱਕ। ਉਹਦੇ ਨਾਲ ਬ੍ਰਹਮਾ ਨੇ ਪ੍ਰਗਟ ਹੋ ਕੇ ਉਹਨੂੰ ਵਰ ਦੇ ਦਿੱਤੇ, ਬੜੇ ਇੰਨੇ ਵਰ ਕਿ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਕੋਈ ਸ਼ਸਤਰ ਕੱਢ ਸਕੇ, 84 ਚੋਂ ਲੱਖ ਜੂਨ ਚੋਂ ਕੋਈ ਮਾਰ ਨਾ ਸਕੇ। ਬਹੁਤ ਸਾਰੇ ਜਦੋਂ 8 ਵਾਰ ਮੁੱਖ ਸਨ, ਬਾਕੀ ਛੋਟੇ ਛੋਟੇ ਵਾਰ ਲਏ। ਫਿਰ ਉਹਨੇ ਸਾਰੇ ਥਾਵਾਂ 'ਤੇ ਕਬਜ਼ਾ ਕਰਕੇ ਜੋ ਵਿਸ਼ਨੂੰ ਜੀ ਦੇ ਪੈਰੋਕਾਰ ਸਨ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ। ਦੁਨੀਆ ਸਾਰੀ ਪਰਮੇਸ਼ਰ ਲਈ ਇੱਕ ਹੈ, ਕੋਈ ਕਿਸੇ ਨੂੰ ਪਰੇਸ਼ਾਨ ਕਰਨ ਦਾ ਅਧਿਕਾਰ ਨਹੀਂ ਰੱਖਦਾ। ਸੋ ਪਰਮੇਸ਼ਰ ਜੀ ਨੇ ਉਸ ਵਕਤ ਇਹੀ ਬਚਨ ਕੀਤਾ ਜਦੋਂ ਸਾਰੇ ਜਾਣੇ ਇਕੱਠੇ ਹੋ ਕੇ ਬੇਨਤੀ ਕਰਨ ਗਏ, ਹਰ ਹੋ ਪੀਰ ਹਮਰੀ ਜਗ ਸਾਈ ਅਨੋ ਦੈਂਤ ਸਭ ਹਨ ਦੁੱਖਦਾਈ। ਜਗਤ ਦੇ ਮਾਲਕ ਪਰਮੇਸ਼ਰ, ਸਾਡੀ ਪੀੜਾ ਦੂਰ ਕਰੋ, ਇਹ ਜਿਹੜਾ ਦੈਂਤ ਹੈ ਇਹਨੂੰ ਮਾਰੋ। ਪਰਮੇਸ਼ਰ ਜੀ ਨੇ ਬਚਨ ਕੀਤਾ, ਮਤਾਂ ਆਪਣੇ ਮਨ 'ਚ ਭੈ ਕਰੋ, ਚਿੰਤਾ ਦੂਰ ਕਰ ਦਿਓ, ਮੈਂ ਦੈਂਤ ਦੀ ਸਾਰੀ ਦੁਸ਼ਟਤਾਈ ਜਾਣਦਾ ਹਾਂ, ਮੈਂ ਇਹਦੇ ਘਰ ਇੱਕ ਸਾਧੂ ਸੁਭਾਅ ਸੰਤ ਮਹਾਤਮਾ ਪੁੱਤਰ ਪੈਦਾ ਕਰਾਂਗਾ, ਇਹ ਉਸ ਨੂੰ ਅਕਾਰਨ ਹੀ ਤੰਗ ਕਰੇਗਾ। ਫਿਰ ਜਦੋਂ ਤੰਗ ਕਰੇਗਾ ਭਗਤਾਂ ਨੂੰ, ਕੋਈ ਤੰਗ ਕਰੇ ਤਾਂ ਫਿਰ ਮੈਥੋਂ ਜਰਿਆ ਨਹੀਂ ਜਾਂਦਾ। ਭਾਵੇਂ ਵੀ ਸਾਡੀ ਬਿਰਤੀ ਸਮਾਨ ਦ੍ਰਿਸ਼ਟੀ ਵਿੱਚ ਹੈ, ਸਭ ਨੂੰ ਅਸੀਂ ਇੱਕ ਨਿਗਾਹ ਨਾਲ ਦੇਖਦੇ, ਪਰ ਜਦੋਂ ਕੋਈ ਭਗਤਾਂ ਦੇ ਉੱਤੇ ਪਰੇਸ਼ਾਨੀ ਖੜੀ ਕਰੇ, ਫਿਰ ਅਸੀਂ ਆਪਣੀ ਸਮ ਦ੍ਰਿਸ਼ਟੀ ਛੱਡ ਕੇ ਉਹ ਜੋ ਪਰੇਸ਼ਾਨੀ ਵਾਲਾ ਬੰਦਾ ਹੈ ਪਹਿਲਾਂ ਉਸ ਨੂੰ ਖਤਮ ਕਰ ਦਿੰਦੇ। ਉਹ ਦੁਨੀਆ ਦੇ ਭਲੇ ਲਈ ਹੀ ਹੁੰਦਾ। ਇਸ ਤਰ੍ਹਾਂ ਦੀ ਆਕਾਸ਼ਬਾਣੀ ਸੁਣੀ ਜਦੋਂ ਦੇਵਤਿਆਂ ਸਿਰ ਨਵਾਇਆ ਔਰ ਪ੍ਰਸੰਨ ਹੋਏ ਕਿ ਹੁਣ ਸਾਡਾ ਛੁਟਕਾਰਾ ਹੋਏਗਾ। ਆਓ 67ਵਾਂ ਪ੍ਰਸੰਗ ਸਰਵਣ ਕਰਦੇ ਹਾਂ। ਪਹਿਲਾਂ ਗੁਰੂ ਕੇ ਚਰਨਾਂ ਦਾ ਮੰਗਲ ਹੈ, ਫਿਰ ਪ੍ਰਹਿਲਾਦ ਜੀ ਦੀ ਕਥਾ ਸਰਵਣ ਕਰਾਂਗੇ। ਰਸਨਾ ਨੂੰ ਕਰੋ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਪਗ ਸੋਭਾ ਬਿਮਲ ਕਰ ਉਰ ਕੋ ਲੰਕਾਰ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਚਰਨ ਹਨ, ਚਰਨਾਂ ਦੀ ਉੱਜਲ ਸੋਭਾ ਨੂੰ ਆਪਣੇ ਹਿਰਦੇ ਦਾ ਕਰ ਉਰ ਕੋ ਲੰਕਾਰ। ਸੋ ਲੱਲੇ ਦੇ ਵਿੱਚੋਂ ਐੜਾ ਨਿਕਲ ਕੇ ਆਪਣੇ ਆਪ ਹੀ ਅਲੰਕਾਰ ਬਣ ਜਾਂਦਾ। ਅਲੰਕਾਰ ਗਹਿਣੇ ਨੂੰ ਕਹਿੰਦੇ ਨੇ। ਗੁਰੂ ਦੇ ਚਰਨਾਂ ਦਾ ਗਹਿਣਾ ਬਣ ਜਾ, ਗੁਰੂ ਦੇ ਚਰਨਾਂ ਵਿੱਚ ਜੁੜ ਜਾ, ਜਿਵੇਂ ਗਹਿਣਾ ਚਰਨਾਂ ਵਿੱਚ ਪਾ ਕੇ ਨਾਲ ਹੀ ਜੁੜ ਜਾਂਦਾ ਹੁੰਦਾ, ਇਸ ਤਰ੍ਹਾਂ ਬਣ ਜਾ।
ਸੁਭ ਸੁੰਦਰਤਾ ਪਾਏ ਹੈ ਦਵੈ ਲੋਕਨ ਸਤਿਕਾਰ।
ਫਿਰ ਉਹਦਾ ਲਾਭ ਇਹ ਹੋਵੇਗਾ ਕਿ ਭਾਗਾਂ ਭਰੀ ਸੁੰਦਰਤਾ ਪਾਏਗਾ, ਜਿਸ ਨਾਲ ਦੋਹਾਂ ਲੋਕਾਂ ਵਿੱਚ ਤੇਰਾ ਮਾਣ ਆਦਰ ਜੋ ਹੈ, ਸਤਿਕਾਰ ਹੈ, ਉਹ ਹੋ ਜਾਏਗਾ।
ਚੌਪਾਈ ਸੁਣੋ ਗੁਰੂ ਅੰਗਦ ਸੁਖ ਰਾਸਾ।
ਭਾਈ ਬਾਲਾ ਜੀ ਅੱਗੇ ਫਰਮਾਉਂਦੇ ਨੇ, ਹੇ ਗੁਰੂ ਅੰਗਦ ਦੇਵ ਮਹਾਰਾਜ, ਸੁਖਾਂ ਦੇ ਮੂਲ ਰੂਪ, ਸੁਖਾਂ ਦੇ ਪੂੰਜੀ, ਸੁਖਾਂ ਦੇ ਖਜ਼ਾਨੇ, ਸੁਖਾਂ ਦੇ ਸਮੁੰਦਰ ਮਹਾਰਾਜ, ਆਪ ਅੱਗੇ ਕਥਾ ਸੁਣੋ ਹੁਣ।
ਹੁਣ ਪ੍ਰਹਿਲਾਦ ਕਹਿਤ ਇਤਿਹਾਸਾ।
ਫੇਰ ਜਿਵੇਂ ਪ੍ਰਹਿਲਾਦ ਜੀ ਨੇ ਆਪਣਾ ਇਤਿਹਾਸ ਸੁਣਾਇਆ।
ਮੁਝ ਸਮੇਤ ਜਨਮੇ ਸੁਤ ਚਾਰਾ।
ਪ੍ਰਹਿਲਾਦ ਜੀ ਕਹਿਣ ਲੱਗੇ, ਮੇਰੇ ਸਮੇਤ ਚਾਰ ਪੁੱਤਰ ਹੋਏ ਹਨ ਹੋਰ ਵੀ।
ਕੰਚਨ ਬਪ ਭਾ ਹਰਖ ਅਪਾਰਾ।
ਸੋਨੇ ਦੇ ਸਰੀਰ ਵਾਲਾ ਬਹੁਤ ਸੁੰਦਰ ਹਿਰਨ ਕਸ਼ਪ ਹੋਇਆ ਹੈ।
ਮੋਹ ਪਰ ਕਰਨਾ ਨਾਰਦ ਕੀਨੀ।
ਸੋ ਮੇਰੇ ਉੱਤੇ ਜਿਹੜੀ ਕਿਰਪਾ ਹੋਈ ਆ ਉਹ ਨਾਰਦ ਮੁਨੀ ਜੀ ਨੇ ਕੀਤੀ ਹੈ। ਨਾਰਦ ਮੁਨ ਉਪਦੇਸ਼ਿਆ, ਨਾਰਦ ਮੁਨੀ ਜੀ ਨੇ ਉਪਦੇਸ਼ ਕੀਤਾ ਜਾਂ ਸਾਰਾ ਡਿਊਟੀ ਉਹਨਾਂ ਦੀ ਲੱਗੀ ਮੇਰੇ ਤੇ।
ਸਦਾ ਭਗਤ ਮਹਿ ਮਾਤਰ ਹੈ ਪੀਨੀ।
ਜਿਨ੍ਹਾਂ ਦੀ ਬੁੱਧੀ ਹਮੇਸ਼ਾ ਭਗਤੀ ਵਿੱਚ ਹੀ ਭਿੱਜੀ ਰਹਿੰਦੀ ਹੈ।
ਬਾਲ ਵੈਸ ਤੇ ਕ੍ਰੀੜਾ ਤਿਆਗੀ।
ਛੋਟੀ ਉਮਰ ਤੋਂ ਹੀ ਖੇਡਾਂ ਨਿਆਣਿਆਂ ਵਾਲੀਆਂ ਤਿਆਗ ਦਿੱਤੀਆਂ।
ਹਰ ਕੇ ਚਰਨ ਕਮਲ ਮਤ ਪਾਗੀ।
ਹਰੀ ਦੇ ਚਰਨਾਂ ਕਮਲਾਂ ਦੇ ਵਿੱਚ ਮੇਰੀ ਮਤ ਲੱਗ ਗਈ ਸੀ, ਰੰਗੀ ਗਈ ਸੀ।
ਬੈਠਤ ਉਠਤ ਸੋਵਤ ਜਾਗਤ।
ਮੈਂ ਬੈਠਦਿਆਂ ਉਠਦਿਆਂ ਸੌਂਦਿਆਂ ਜਾਗਦਿਆਂ
ਸਿਮਰਨ ਰਾਮ ਵਿਖੈ ਅਨੁਰਾਗਤ।
ਮੈਂ ਬਸ ਸਿਮਰਨ ਦੇ ਵਿੱਚ ਹੀ ਪ੍ਰੇਮ ਕਰਦਾ ਸੀ, ਮੇਰੀ ਬਿਰਤੀ ਹਰ ਵਕਤ ਪਰਮਾਤਮਾ ਦੇ ਨਾਮ ਵਿੱਚ ਜੁੜੀ ਰਹਿੰਦੀ ਸੀ।
ਚਿੰਤਾ ਚਿਤਵ ਚਰਨ ਪ੍ਰਭ ਕਵੀ।
ਕਦੇ ਪ੍ਰਭੂ ਦੇ ਚਰਨਾਂ ਦੀ ਪ੍ਰਾਪਤੀ ਦੀ ਚਿੰਤਾ ਚਿਤਵ ਦਾ ਸੀ ਮੈਂ।
ਰੋਦਨ ਹਿਰਦੇ ਉਮੰਗਤ ਤਵੀ।
ਸੋ ਮਨ ਦੇ ਅੰਦਰ ਰੋਣਾ, ਉਤਸ਼ਾਹ ਕਰਨਾ ਕਿ ਹੇ ਪ੍ਰਮਾਤਮਾ ਦਰਸ਼ਨ ਦਿਓ ਜੀ।
ਕਬ ਚਿੰਤਾ ਤਜ ਗੁਣ ਨਾ ਸਿਮਰਕੈ।
ਸੋ ਕਦੇ ਮੈਂ ਚਿੰਤਾ ਛੱਡ ਕੇ ਗੁਣਾਂ ਨੂੰ ਯਾਦ ਕਰਦਾ।
ਹੱਸ ਪਾਇਆ ਔਰ ਹਰਖ ਸੋ ਧਰਕੈ।
ਮੈਂ ਫਿਰ ਹੱਸਣ ਲੱਗ ਜਾਂਦਾ ਆਪਣੇ ਹਿਰਦੇ ਦੇ ਅੰਦਰ ਅੰਦਰ ਹੀ।
ਕਬ ਉੱਚੇ ਸੁਰ ਸੋ ਗੁਣਾ ਗਾਓ।
ਕਦੇ ਕਦੇ ਮੈਂ ਪਰਮੇਸ਼ਰ ਦੇ ਪ੍ਰੇਮ ਵਿੱਚ ਆ ਕੇ ਉੱਚੀ ਉੱਚੀ ਆਵਾਜ਼ ਵਿੱਚ ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਂਦਾ ਸੀ।
ਕਬ ਨਾਚੋ ਹਵੈ ਲਾਜ ਨਕਾਓ।
ਕਦੇ ਮੈਂ ਪਰਮੇਸ਼ਰ ਦੇ ਪਿਆਰ ਵਿੱਚ ਆ ਕੇ ਨੱਚਣ ਲੱਗ ਜਾਣਾ। ਕਦੇ ਮੈਂ ਕਿਸੇ ਦੀ ਲਾਜ ਨਹੀਂ ਸੀ ਕਰਦਾ, ਕਿਸੇ ਤੋਂ ਡਰਦਾ ਨਹੀਂ ਸੀ ਮੈਂ।
ਕਬ ਤੂਸਨ ਕਰ ਧਾਰੋਂ ਲਾਗੀ।
ਹੁਣ ਕਦੇ ਕਦੇ ਮੈਂ ਇਸ ਤਰੀਕੇ ਨਾਲ ਜਿਹੜੀ ਸੀ ਕਰ ਤੂਸ਼ਨ, ਕਬ ਤੂਸ਼ਨ ਕਰ ਧਾਰੋਂ ਧਿਆਨਾ, ਕਦੇ ਕਦੇ ਮੈਂ ਚੁੱਪ ਕਰਕੇ ਧਿਆਨ ਜਿਹੜਾ ਸੀ ਪਰਮੇਸ਼ਰ ਵਿੱਚ ਲਾ ਕੇ, ਸਮਾਧੀ ਲਾ ਕੇ ਬੈਠ ਜਾਂਦਾ ਸੀ।
ਲੋਚਨ ਤੇ ਜਲ ਧਾਰ ਚਲਾਨਾ।
ਅੱਖਾਂ ਵਿੱਚੋਂ ਮੇਰੀ ਵਿਰਾਗ ਦੀ ਜਿਹੜੀ ਸੀ ਨਾ ਧਾਰਾ, ਉਹ ਚੱਲ ਪੈਂਦੀ। ਮੈਨੂੰ ਬੜਾ ਹੀ ਵਿਰਾਗ ਆਉਂਦਾ ਸੀ ਕਿ ਰੱਬਾ ਹੁਣ ਤੂੰ ਕਦੋਂ ਦਰਸ਼ਨ ਦੇਂਗਾ।
ਨਿਹ ਕਿੰਚਨ ਕਹਿ ਲਿਵ ਲਾਗੀ।
ਨਿਹ ਕਿੰਚਨ ਹੁੰਦਾ, ਸੋ ਇਸ ਤਰੀਕੇ ਨਾਲ ਨਾ ਹੋਵੇ ਹੋਰ ਪਾਸੇ ਕੋਈ ਲਗਨ, ਨੇਕਿੰਚਿਤ ਨੇਕਿੰਚਨ ਏਕੈ ਲਿਵ ਲਾਗੀ, ਇੱਕ ਰਸ ਪਰਮਾਤਮਾ ਵਿੱਚ ਮੇਰੀ ਲਿਵ ਲੱਗ ਗਏ।
ਨੀਂਦ ਭੁੱਖ ਜਾਂਦੇ ਸਭ ਭਾਗੇ,
ਫਿਰ ਹੁਣ ਨੀਂਦ ਭੁੱਖ ਦੇ ਭਗਤੀ ਮਾਰਗ ਵਿੱਚ ਨੱਸ ਜਾਣ ਦਾ ਮਤਲਬ ਹੈ, ਨੀਂਦ ਭੁੱਖ ਦੇ ਘੱਟ ਜਾਣ ਦਾ। ਹਉ ਤਿਸ ਘੋਲ ਘੁਮਾਇਆ, ਥੋੜਾ ਸਵੈ ਥੋੜਾ ਹੀ ਖਾਵੈ। ਸੋ ਇਸ ਤਰ੍ਹਾਂ ਇਹ ਟਪਲਾ ਨਾ ਲੱਗੇ ਕਿ ਨੀਂਦ ਭੁੱਖ ਮੂਲ ਹੀ ਤੁਰ ਜਾਂਦੀ, ਕਿਉਂਕਿ ਇਸ ਲੱਛਣ ਦੇ ਮਗਰੋਂ ਫਿਰ ਆਦਮੀ ਹੋਰ ਤਰ੍ਹਾਂ ਦੇ ਢੰਗ ਦਾ ਹੋ ਜਾਂਦਾ। ਇੱਕ ਹੋਰ ਅਵਸਥਾ ਨੀਂਦ ਦੇ ਵਸੀਭੂਤ ਹੋ ਜਾਂਦੀ ਹੈ, ਉਹ ਪਰਮ ਪਦ ਦੇ ਨੇੜੇ ਦੀ ਸ਼ੈ। ਅਭਿਆਸੀ ਭੁਲੇਖਾ ਖਾ ਕੇ ਸ਼ੁਦਾਈ ਹੋਣੋਂ ਆਪਣਾ ਬਚਾਓ ਰੱਖਣ। ਸੋ ਤਿੱਥੇ ਉਂਘਣਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਸੋ ਇਸ ਤਰ੍ਹਾਂ ਬਹੁਤ ਉੱਚੀ ਅਵਸਥਾ ਵਿੱਚ ਸਮਾਧੀ ਲੀਨ ਹੋ ਜਾਂਦਾ ਸੀ।
ਪ੍ਰਭ ਪਦ ਪੰਕਜ ਪ੍ਰੇਮ ਅਪਾਰਾ,
ਪਰਮੇਸ਼ਰ ਜੀ ਦੇ ਚਰਨਾਂ ਕਮਲਾਂ ਦਾ ਪਿਆਰ ਬਹੁਤ ਸੀ ਮੇਰੇ ਮਨ ਵਿੱਚ।
ਜਾਗ ਰਹੋ ਮਨ ਸਾਂਝ ਸਕਾਰਾ,
ਮੈਂ ਸਵੇਰੇ ਸ਼ਾਮ ਹਮੇਸ਼ਾ ਜਾਗਦਾ ਹੀ ਰਹਿਣਾ ਬਸ।
ਜਗ ਵਿਵਹਾਰ ਨਾ ਭਾਵਤਾ ਕੋ,
ਜੇ ਮੇਰੇ ਪਿਤਾ ਨੇ ਕਹਿਣਾ ਕੋਈ ਦੁਨਿਆਵੀ ਕੰਮ ਕੋਈ ਵਿਦਿਆ ਪੜ੍ਹ ਲਓ ਹੋਰ, ਮੈਨੂੰ ਕੁਛ ਚੰਗਾ ਨਹੀਂ ਸੀ ਲੱਗਦਾ।
ਬਾਲਕ ਖੇਲ ਤਜੋ ਥੋ ਜੋ,
ਨਹੀਂ ਤਾਂ ਨਿਆਣਿਆਂ ਨੂੰ ਖੇਡਣ ਦਾ ਬਹੁਤ ਸ਼ੌਂਕ ਹੁੰਦਾ, ਮੈਨੂੰ ਖੇਡਣ ਦਾ ਸ਼ੌਂਕ ਨਹੀਂ ਸੀ ਕੋਈ।
ਇਸ ਪ੍ਰਕਾਰ ਬੀਤਾ ਕੁਛ ਕਾਲਾ,
ਇਸ ਤਰੀਕੇ ਨਾਲ ਜਦੋਂ ਕੁਝ ਸਮਾਂ ਬਤੀਤ ਹੋ ਗਿਆ,
ਇੱਕ ਦਿਨ ਪਿਤ ਕਿਆ ਪ੍ਰੇਮ ਵਿਸਾਲਾ,
ਇੱਕ ਦਿਨ ਮੇਰੇ ਪਿਤਾ ਨੇ ਬੜੇ ਪ੍ਰੇਮ ਨਾਲ ਕਿਹਾ,
ਸ਼ੁਕਰ ਧਾਤ ਜੈ ਸੰਡੇ ਮਰਕੇ,
ਸ਼ੁਕਰ ਦੈਂਤਾਂ ਦਾ ਜੋ ਗੁਰੂ ਹੈ ਸੰਡਾ ਮਰਕਾ, ਉਹਦੇ ਦੋ ਪੁੱਤਰ ਨੇ। ਸ਼ੁਕਰ ਦੈਂਤ ਦੈਂਤਾਂ ਦਾ ਗੁਰੂ ਜੋ ਹੈ, ਇਹਦੇ ਦੋ ਲੜਕੇ ਸੀ ਜੋ ਇਹਦੇ ਮਾਸਟਰ ਸਨ ਟੀਚਰ ਸਨ। ਉਹਨਾਂ ਦਾ ਇੱਕ ਦਾ ਨਾਂ ਸੀ ਸੰਡਾ, ਇੱਕ ਮਰਕਾ। ਇਹ ਬਾਣੀ ਦੇ ਅੰਦਰ ਵੀ ਮਹਾਰਾਜ ਨੇ ਲਿਖਿਆ ਸੰਡਾ ਮਰਕਾ, ਇਹਨਾਂ ਦਾ ਨਾਮ ਆਇਆ ਹੈ।
ਉਤੇ ਪੜਾਵਤ ਦੈਤਨ ਲੜਕੇ,
ਉਹ ਦੈਂਤਾਂ ਦੇ ਬੱਚਿਆਂ ਨੂੰ ਪੜਾਇਆ ਕਰਦੇ ਸਨ।
ਤਿੰਨ ਟਿਕ ਤਬ ਹੀ ਪੜਨ ਪਠਾਇਆ,
ਮੈਨੂੰ ਮੇਰੇ ਪਿਤਾ ਨੇ ਯੋਗਤਾ ਦੇਖ ਕੇ ਵੀ ਹੁਣ ਪੜ ਸਕਦਾ ਪ੍ਰਹਿਲਾਦ, ਉਹਨਾਂ ਦੇ ਕੋਲ ਪੜਨ ਵਾਸਤੇ ਭੇਜਿਆ।
ਰਾਜਨੀਤ ਸਭ ਦੇਹੋ ਸਿਖਾਇਆ,
ਰਾਜਨੀਤੀ ਜਿਹੜੀ ਸੀ ਉਹ ਸਾਰੀ ਉਹਨਾਂ ਨੂੰ ਕਿਹਾ ਵੀ ਬੱਚੇ ਮੇਰੇ ਨੂੰ ਸਿਖਾ ਦਿਓ, ਕਿਉਂਕਿ ਅੱਗੇ ਰਾਜ ਭਾਗ ਇਸੇ ਨੂੰ ਮਿਲਣਾ।
ਦੈਤਨ ਕੇ ਬਾਲਕ ਬਹੁਤ ਸੰਗਾ,
ਫਿਰ ਦੈਂਤਾਂ ਦੇ ਜਿਹੜੇ ਬੱਚੇ ਸਨ ਬਹੁਤ ਸਾਰੇ ਨਾਲ,
ਪੜ੍ਹਨੇ ਬੈਠੇ ਹਿਰਦੇ ਉਮੰਗਾ,
ਉਹ ਬਹੁਤ ਉਮੰਗਾ ਉਤਸ਼ਾਹ ਦੇ ਨਾਲ ਪੜ੍ਹਨੇ ਬੈਠ ਗਏ ਨੇ।
ਤਿੰਨ ਕੋ ਕਹੋ ਨਾ ਰੰਚਕ ਮਾਨਾ,
ਉਹਨਾਂ ਦਾ ਕਿਹਾ ਹੋਇਆ ਰੰਚਕ ਮਾਤਰ ਵੀ ਨਹੀਂ ਮੰਨਿਆ ਕਿਸੇ ਦਾ ਮੈਂ।
ਸਿਮਰਨ ਨਾਮ ਵਿਖੈ ਤਠਾਨਾ,
ਮੈਂ ਤਾਂ ਇੱਕ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਹੀ ਪ੍ਰੇਮ ਲਾ ਲਿਆ।
ਇੱਕ ਦਿਵਸ ਬਿਤੇ ਅੰਕ ਬਿਠਾਈ,
ਫੇਰ ਉਹਨਾਂ ਨੇ ਮੇਰੀ ਸ਼ਿਕਾਇਤ ਕਰਤੀ ਵੀ ਪੜ੍ਹਦਾ ਹੀ ਨਹੀਂ, ਤਾਂ ਪਿਤਾ ਨੇ ਇੱਕ ਦਿਨ ਪਿਆਰ ਨਾਲ ਗੋਦ ਚ ਬਿਠਾ ਕੇ ਕਿਹਾ ਮੈਨੂੰ,
ਸਾਦਰ ਹੱਸ ਕੇ ਗਿਰਾ ਅਲਾਈ,
ਬੜੇ ਪਿਆਰ ਨਾਲ ਹੱਸ ਕੇ ਸਹਿਤ ਆਦਰ ਦੇ ਇਸ ਤਰ੍ਹਾਂ ਕਿਹਾ,
ਜੋ ਤੁਮ ਪਾਠ ਪੜਿਓ ਹੇ ਤਾਤਾ,
ਹੇ ਪੁੱਤਰ ਜੀ ਜੋ ਤੁਸੀਂ ਉੱਥੇ ਪਾਠ ਪੜਿਆ ਹੈ, ਜਾ ਕੇ ਆਪਣੇ ਜਿੱਥੇ ਪੜ੍ਹਾਉਂਦੇ ਨੇ ਪੜ੍ਹਾਈ ਉਹ ਥਾਂ ਦੇ ਉੱਤੇ,
ਮੁਝੇ ਸੁਣਾਵੋ ਸੋ ਭਾਗ ਸੁਹਾਤਾ,
ਉਹ ਮੈਨੂੰ ਹੇ ਸੁਭਾਗਿਆ ਪੁੱਤਰ ਉਹ ਸ਼ੋਭਨੀਕ ਜਿਹੜਾ ਪਾਠ ਹੈ ਉਹ ਮੈਨੂੰ ਸੁਣਾਉਣਾ ਕਰੋ।
ਪਿਤਕੀ ਗਿਰਾ ਸੁਣੀ ਜਬ ਕਾਨਾ,
ਆਪਣੇ ਪਿਤਾ ਦੀ ਜਦੋਂ ਬਾਣੀ ਮੁੱਖ ਵਿੱਚੋਂ ਸੁਣੀ ਕੰਨਾਂ ਨਾਲ,
ਅੱਛ ਪ੍ਰਕਾਰ ਤਬ ਬਚਨ ਬਖਾਨਾ,
ਇਸ ਤਰ੍ਹਾਂ ਦਾ ਬਚਨ ਫੇਰ ਕਹਿੰਦੇ ਮੈਂ ਕਿਹਾ,
ਸੁਣੋ ਧਾਤ ਇਹ ਪਾਠ ਅਨੁਪਾ,
ਸੁਣੋ ਪਿਤਾ ਜੀ ਇਹ ਜਿਹੜਾ ਪਾਠ ਹੈ ਨਾ ਇਹ ਬੜਾ ਹੀ ਉਪਮਾ ਤੋਂ ਰਹਿਤ ਹੈ।
ਤਜੋ ਗਰੇ ਅੰਧ ਜਕੂਪਾ,
ਇਹ ਜਿਹੜਾ ਅੰਨਾ ਖੂਹ ਹੈ ਘਰ ਆਦਿਕ ਸਾਵ ਗ੍ਰਿਸਤ ਆਦਿਕ ਰਾਜ ਭਾਗ ਇਹ ਕੀ ਹੈ, ਕੋ ਅੰਨਾ ਹੀ ਖੂਹ ਹੈ ਇਹਨੂੰ ਛੱਡ ਦਿਓ ਪਰੇ।
ਜੈ ਮੈਂ ਅਤਸੈ ਦੁਖ ਅਪਾਰਾ,
ਜਿਹਦੇ ਵਿੱਚ ਬਹੁਤ ਭਾਰੀ ਦੁੱਖ ਬੰਦੇ ਨੂੰ ਮਿਲਦਾ ਹੈ,
ਹੋਤ ਨਹੀਂ ਕਬ ਹੋ ਛੁਟਕਾਰਾ,
ਇਹਨਾਂ ਵਿੱਚੋਂ ਬੰਦੇ ਦਾ ਕਦੇ ਛੁਟਕਾਰਾ ਨਹੀਂ ਹੁੰਦਾ।
ਤੇ ਤਾਜ ਕਾਨਨ ਮੈਂ ਚੱਲ ਵਸੀਏ,
ਚਲੋ ਇਹ ਸਭ ਕੁਛ ਛੱਡ ਕੇ ਜੰਗਲਾਂ ਵਿੱਚ ਜਾ ਕੇ ਬੈਠੀਏ,
ਸੇਵ ਬਿਸ਼ਨ ਪਦ ਕੇ ਰਸ ਰਸੀਏ,
ਚਲੋ ਵਿਸ਼ਨੂੰ ਜੀ ਦੇ ਚਰਨਾਂ ਦੀ ਚੱਲ ਕੇ ਸੇਵਾ ਕਰੀਏ, ਆਪ ਪਰਮਾਤਮਾ ਦਾ ਨਾਮ ਜਪੀਏ, ਬਿਸ਼ਨ ਦੇ ਨੰਨੇ ਨੂੰ ਔਂਕੜਾਉਣ ਕਰਕੇ ਇੱਥੇ ਪਰਮਾਤਮਾ ਦਾ ਲਖਾਇਕ ਹੋ ਗਿਆ ਹੈ।
ਨਾਮ ਸਿਮਰ ਅਗਿਆਨ ਮਿਟਾਵੋ,
ਪਰਮੇਸ਼ਰ ਦੇ ਨਾਮ ਸਿਮਰਨ ਕਰੀਏ ਚੱਲ ਕੇ ਤੇ ਅਗਿਆਨਤਾ ਮਿਟਾਈਏ।
ਭਗਤ ਕਰੋ ਉੱਤਮ ਪਦ ਪਾਵੋ,
ਭਗਤੀ ਕਰੀਏ ਤੇ ਉੱਤਮ ਪਦਵੀ ਬ੍ਰਹਮ ਗਿਆਨ ਦੀ ਪ੍ਰਾਪਤ ਕਰੀਏ ਆਪਾਂ।
ਸੁਣੀ ਸਰਵਨ ਮਹਿ ਜਾਵੇ ਅਸਬਾਨੀ,
ਜਦੋਂ ਉਸਨੇ ਹਰਨਾਕਸ਼ ਨੇ ਕੰਨਾਂ ਦੇ ਵਿੱਚ ਆਪਣੇ ਪੁੱਤਰ ਕੋਲੋਂ ਨਾਮ ਸੁਣਿਆ ਵਿਸ਼ਨੂੰ ਆਦਿਕ ਦਾ,
ਬਿਸਮਤ ਹੱਸਿਆ ਤਬ ਹੈ ਅਗਿਆਨੀ,
ਅਗਿਆਨੀ ਸੀ ਬੜਾ ਭਾਰੀ ਬੜਾ ਹੈਰਾਨ ਹੋ ਕੇ ਹੱਸਿਆ।
ਕਹਿ ਸੰਡੇ ਸੋ ਬਤ ਅਸਰੀਤਾ,
ਫਿਰ ਇਹਦੇ ਟੀਚਰਾਂ ਨੂੰ ਬੁਲਾਇਆ, ਸੰਡੇ ਮਰਕੇ ਨੂੰ ਬੁਲਾ ਕੇ ਕਿਹਾ ਇਸ ਤਰ੍ਹਾਂ,
ਇਸ ਬਾਲਕ ਕੀ ਮਤ ਵਿਪਰੀਤਾ,
ਇਹ ਮੇਰੇ ਬੱਚੇ ਦੀ ਜਿਹੜੀ ਬੁੱਧੀ ਹੈ ਇਹ ਪੁੱਠੀ ਹੈ।
ਔਗਣ ਖਾਨ ਕਹਿਤ ਮੁਖਬਾਨੀ,
ਇਹ ਕੀ ਕਰਦਾ ਹੈ ਭਾਵ ਔਗਣਾ ਵਾਲੀ ਜਿਹੜੀ ਬਾਣੀ ਕਹਿੰਦਾ, ਮੂੰਹ ਚੋਖੇ ਨਾਮ ਜਪੋ ਸਿਮਰਨ ਕਰੋ, ਇਹ ਪੁੱਠੀਆਂ ਗੱਲਾਂ ਕਰਦਾ।
ਕਿਸਨੇ ਇਸ ਕੋ ਐਸ ਸਿਖਾਨੀ,
ਇਹ ਕਿਹਨੇ ਸਿਖਾਇਆ ਤੁਹਾਡੇ ਚੋਂ ਇਹਨੇ, ਇਹ ਮੇਰਾ ਤਾਂ ਵਿਰੋਧੀ ਆ ਉਹ, ਮੈਂ ਉਹਦਾ ਦੁਸ਼ਮਣ ਕੱਟੜ ਵਿਸ਼ਨੂੰ ਦਾ, ਤੇ ਇਹ ਸਾਰੇ ਜਾਣੇ ਇਹ ਨਾਮ ਦੀ ਗੱਲ ਸਿਮਰਨ ਦੀ ਗੱਲ ਕਰੀ ਜਾਂਦਾ, ਇਹ ਕਿਹਨੇ ਸਿਖਾਇਆ ਉੱਥੇ ਇਹਨੂੰ।
ਫਿਰ ਇੱਕ ਕੋ ਨਾ ਕਰਨ ਦਿਓ ਸੰਗਾ,
ਇਹਨੂੰ ਕਿਸੇ ਰਿਸ਼ੀ ਮੁਨੀ ਦੀ ਸੰਗਤ ਨਾ ਕਰਨ ਦਿਓ, ਕਿਤੇ ਹੋਰ ਹੀ ਪੁੱਠੀਆਂ ਗੱਲਾਂ ਨਿਆਣੇ ਨੂੰ ਮੇਰੇ ਨੂੰ ਕਰਨ ਲਾ ਦਿਓ।
ਨਿਜ ਗ੍ਰਹਿ ਰਾਖ ਪੜਾਉ ਨ ਸੰਗਾ,
ਤੁਸੀਂ ਇਹਨੂੰ ਉੱਥੇ ਰਹਿਣ ਹੀ ਦਿਓ, ਤੁਸੀਂ ਇੱਥੇ ਹੀ ਲਿਆ ਕੇ ਨਾ ਘਰੇ ਹੀ ਪੜਾ ਦਿਆ ਕਰੋ ਇਹਨੂੰ।
ਸੁਣ ਕਰ ਤਬ ਲੈ ਕੇ ਘਰੇ ਆਏ,
ਸੁਣ ਕੇ ਉਹ ਲੈ ਕੇ ਘਰੇ ਹੀ ਆ ਗਏ, ਘਰੇ ਹੀ ਸਕੂਲ ਖੋਲ ਲਿਆ। ਫਿਰ
ਥਾਨੇ ਕੰਤ ਵਿਖੇ ਬੈਠਾਏ,
ਇਕਾਂਤ ਥਾਂ ਦੇ ਉੱਤੇ ਫਿਰ ਉਹ ਬਿਠਾ ਦਿੱਤਾ ਲਿਆ ਕੇ।
ਬੂਝਣ ਲੱਗੇ ਤਬ ਹੈ ਇਹ ਰੀਤੀ,
ਪੁੱਛਣ ਲੱਗੇ ਇਸ ਰੀਤੀ ਨਾਲ,
ਕਿਨ ਸਿਖਲਾਈ ਮਤ ਵਿਪਰੀਤੀ,
ਕਿਉਂ ਬਈ ਤੈਨੂੰ ਪੁੱਠੀ ਮਤ ਕਿਹਨੇ ਸਿਖਾਈ ਹੈ ਰਾਮ ਨਾਮ ਜਪਣ ਦੀ।
ਕਿਦੋਂ ਹਿਰਦੇ ਦੇ ਕੁਮਤ ਉਠਾਈ,
ਕਿਆ ਤੇਰੇ ਮਨ ਦੇ ਵਿੱਚੋਂ ਹੀ ਕੁਮੱਤੀ ਪੈਦਾ ਹੋ ਗਈ, ਖੋਟੀ ਬੁੱਧੀ ਤੇਰੇ ਅੰਦਰੋਂ ਪੈਦਾ ਹੋ ਗਈ ਕਿ ਤੂੰ ਰਾਮ ਨਾਮ ਦਾ ਸਿਮਰਨ ਕਰਨ ਲੱਗ ਪਿਆ।
ਬਹੁਰ ਨਾ ਸਵੇਦਾ ਕਹੋ ਬਣਾਈ,
ਹੁਣ ਨਾ ਹੀ ਗੱਲ ਕਰੀ ਮੁੜ ਕੇ, ਇਹ ਹਰੀ ਹਰੀ ਕਰੀ ਜਾਂਦਾ ਬੈਠਾ, ਰਾਮ ਰਾਮ ਕਰੀ ਜਾਂਦਾ, ਇਹ ਜਿਹੀਆਂ ਗੱਲਾਂ ਨੀ ਕਰਦੀਆਂ ਪੁੱਠੀਆਂ।
ਸੁਣ ਕਰ ਮੈਂ ਹੱਸ ਬਚਨ ਬਖਾਨਾ,
ਸੁਣ ਕੇ ਮੈਂ ਹੱਸ ਕੇ ਬਚਨ ਕਿਹਾ ਉਹਨਾਂ ਨੂੰ,
ਤੁਮ ਕੋ ਪਾਸ ਤੇ ਆਪਣਾ ਬੇਗਾਨਾ,
ਤੁਹਾਨੂੰ ਤਾਂ ਆਪਣਾ ਵੀ ਬੇਗਾਨਾ ਨਜ਼ਰ ਆ ਰਿਹਾ।
ਉਹ ਕੋ ਪਰਪਨ ਅਪਰ ਨਕਾਹੀ,
ਸੋ ਮੇਰੇ ਲਈ ਤਾਂ ਨਾ ਪਰਾਇਆ ਨਾ ਆਪਣਾ ਇੱਕੋ ਹੀ ਸਭ ਜਗਤ ਹੈ।
ਪੂਰਨ ਏਕਾਤਮਾ ਆਹੀ,
ਸਾਰਿਆਂ ਵਿੱਚ ਇੱਕੋ ਹੀ ਆਤਮਾ ਪੂਰਨ ਹੈ, ਕੋਈ ਦੂਜਾ ਨਹੀਂ ਹੈ।
ਸਦਾ ਪ੍ਰਣਾਮ ਕਰੋ ਮੈਂ ਤਸ,
ਮੈਂ ਸਾਰਿਆਂ 'ਚ ਆਤਮਾ ਨੂੰ ਪ੍ਰਣਾਮ ਕਰਦਾ, ਹਰੇਕ ਮਨੁੱਖ ਵਿੱਚ ਪਰਮਾਤਮਾ ਹੈ।
ਜੇ ਕੀ ਮਾਇਆ ਕੇਰ ਬਿਲਾਸ,
ਇਹ ਸਭ ਕੁਛ ਉਹਦੀ ਮਾਇਆ ਦੇ ਬਿਲਾਸ ਹੋ ਰਹੇ ਨੇ।
ਮੋਹੇ ਸਰਵ ਚਰਾਚਰ ਜਾਹੀ,
ਮੈਨੂੰ ਤਾਂ ਸਾਰਾ ਜਿੰਨਾ ਵੀ ਜੜ ਚੇਤਨ ਨਜ਼ਰ ਆ ਰਿਹਾ।
ਆਪਣ ਬੇਗਾਨ ਲਖਾਵਾਂ ਤਾਹੀ,
ਮੈਨੂੰ ਨਾ ਆਪਣਾ ਨਾ ਬੇਗਾਨਾ ਇੱਕੋ ਹੀ ਨਜ਼ਰ ਆ ਰਿਹਾ।
ਭੇਦ ਅਪਰ ਪਰ ਹੈ ਉਰ ਤੋਰੇ,
ਇਹ ਜਿਹੜਾ ਆਪਣੇ ਪਰਾਏ ਦਾ ਭੇਦ ਹੈ ਇਹ ਤੁਹਾਡੇ ਹੀ ਮਨ ਚ ਹੋਵੇਗਾ।
ਭੇਦ ਬੁੱਧ ਕਛਾ ਨਹਿ ਹੈ ਮੋਰੇ,
ਮੇਰੇ ਮਨ ਦੇ ਅੰਦਰ ਬੁੱਧੀ ਵਿੱਚ ਕੋਈ ਭੇਦ ਨਹੀਂ ਹੈ।
ਸ੍ਰੀ ਕਰਤਾਰ ਕਰੈ ਜਬ ਕਰਨਾ,
ਸ੍ਰੀ ਕਰਤਾਰ ਪਰਮੇਸ਼ਰ ਜੀ ਜਦੋਂ ਕਿਰਪਾ ਕਰਦੇ ਬੰਦੇ ਤੇ,
ਸਭ ਜਹ ਭੇਦ ਹੋਈ ਉਰ ਹਰਨਾ,
ਤਾਂ ਇਹ ਭੇਦ ਜਿਹੜਾ ਹੈ ਮਨ ਦੇ ਅੰਦਰੋਂ ਹਰਨਾ ਹੁੰਦਾ ਨਾਸ ਹੁੰਦਾ ਹੈ।
ਆਤਮ ਪਰ ਅਪਰ ਬਖਾਨੇ,
ਆਤਮਾ ਪਰ ਅਪਰ ਬਖਾਨੇ, ਆਤਮਾ ਦੇ ਵਿੱਚ ਪਰਾਇਆ ਤੇ ਬਗਾਨਾ ਆਪਣਾ ਮੇਰਾ ਤੇਰਾ, ਇਹ ਕਿਰਪਾ ਤੋਂ ਬਿਨਾਂ ਇਹ ਚੀਜ਼ਾਂ ਦੂਰ ਨਹੀਂ ਹੁੰਦੀਆਂ।
ਵੇਦ ਅਰਥ ਕੋ ਕੁਮਤ ਨ ਜਾਣੇ,
ਸੋ ਇਸ ਕਰਕੇ ਤੁਸੀਂ ਜਿਹੜਾ ਹੈ ਵੇਦ ਅਰਥ ਸੋ ਕੁਮਤ ਨਾ ਜਾਣੇ, ਵੇਦਾਂ ਦੀ ਅਰਥ ਨੂੰ ਤੁਸੀਂ ਕੁਮਤ ਕਹੀ ਜਾਂਦੇ ਹੋ, ਇਹ ਵੇਦਾਂ ਦੇ ਵਿੱਚ ਮੈਨੂੰ ਇਹੀ ਗਿਆਨ ਮਿਲਿਆ ਹੈ, ਕਿਉਂਕਿ ਇਹ ਸ਼ਾਇਦ ਦੱਸਣ ਕਿ ਨਾ ਦੱਸਣ ਅੱਗੇ ਜਾ ਕੇ ਇਹਨਾਂ ਨੇ ਸਲਾਹ ਬਣਾਈ ਸੀ, ਪਰਮੇਸ਼ਰ ਨੇ ਹੁਕਮ ਕੀਤਾ ਕਿ ਇਹਦੇ ਘਰੇ ਜਿਹੜਾ ਹੈ ਜਾ ਕਰਕੇ ਤੁਸੀਂ, ਜਦੋਂ ਇਹ ਭਗਤੀ ਕਰਨ ਗਿਆ ਸੀ ਤਾਂ ਇਹਦੇ ਘਰੇ ਫਿਰ ਬਾਲਕ ਨੇ ਜਨਮ ਲੈਣਾ, ਇੱਕ ਵਾਰ ਫਿਰ ਵੀ ਗਿਆ ਸੀ ਉਸ ਵਕਤ ਜਾ ਕੇ ਇੰਦਰ ਹੁਣਾਂ ਨੇ ਜਦੋਂ ਜਾ ਕੇ ਹਮਲਾ ਕੀਤਾ ਸੀ ਇਹਦੇ ਪੁਰੀ 'ਤੇ, ਤਾਂ ਇਹਦੀ ਮਾਤਾ ਨੂੰ ਸਤਿਕਾਰ ਨਾਲ ਉੱਥੇ ਲੈ ਆਏ ਸੀ, ਕਿਉਂਕਿ ਇਹਨੇ ਜਨਮ ਲੈਣਾ ਸੀ। ਇਹਨੂੰ ਉੱਥੇ ਰੱਖ ਕੇ ਸਾਰਾ ਜਿੰਨਾ ਗਿਆਨ ਸੀ ਮਾਤਾ ਨੂੰ ਸੁਣਾਇਆ, ਸਾਰੇ ਵੇਦ ਸ਼ਾਸਤਰ ਸਿਮਰਤੀਆਂ ਸਭ ਗ੍ਰੰਥ ਸੁਣਾਏ, ਉਹਦਾ ਪ੍ਰਭਾਵ ਪ੍ਰਹਿਲਾਦ ਉੱਤੇ ਪਿਆ। ਇਸ ਕਰਕੇ ਪ੍ਰਹਿਲਾਦ ਨੇ ਮਾਤਾ ਦੇ ਉਦਰ ਦੇ ਵਿੱਚ ਹੀ ਸਾਰਾ ਗਿਆਨ ਪ੍ਰਾਪਤ ਕਰ ਲਿਆ ਸੀ। ਗਿਆਨ ਅੰਦਰ ਹੀ ਹੋ ਗਿਆ, ਕਿਉਂਕਿ ਬਾਲਕ ਨੂੰ 100 ਜਨਮ ਦਾ ਗਿਆਨ ਅੰਦਰ ਹੁੰਦਾ, ਇਸ ਕਰਕੇ ਉਹਨੇ ਹਿਰਦੇ ਦੇ ਅੰਦਰ ਹੀ ਸਾਰਾ ਗਿਆਨ ਸੁਣ ਕੇ ਪ੍ਰਾਪਤ ਕਰ ਲਿਆ ਜੀ।
ਕਵੇ ਨਾ ਹੋਹੈ ਤਾਹੀਂ ਕਲਿਆਨਾ।
ਸੋ ਇਸ ਕਰਕੇ ਪ੍ਰਹਿਲਾਦ ਜੀ ਕਹਿਣ ਲੱਗੇ, ਜਿਹੜਾ ਬੰਦਾ ਵੇਦਾਂ ਦੇ ਅਰਥਾਂ ਤੇ ਕਮੱਤੀ ਕਰਦਾ ਉਹਦਾ ਕਦੇ ਕਲਿਆਣ ਨਹੀਂ ਹੋ ਸਕਦਾ।
ਜਨਮ ਮਰਨ ਪਾਵੇ ਦੁੱਖ ਨਾਨਾ।
ਨਾਨਾ ਪ੍ਰਕਾਰ ਦੇ ਜਨਮ ਮਰਨ ਦੇ ਦੁੱਖ ਪਾਉਂਦਾ ਹੈ।
ਪੂਰਨ ਲਖ ਹੈ ਆਤਮਾ ਜੋਏ।
ਜਿਹੜਾ ਬੰਦਾ ਸਾਰਿਆਂ ਵਿੱਚ ਇੱਕ ਆਤਮਾ ਜਾਣਦਾ ਹੈ।
ਭਵ ਬੰਧਨ ਤੇ ਛੁੱਟ ਹੈ ਸੋਈ।
ਉਹ ਸੰਸਾਰ ਸਾਗਰ ਦੇ ਬੰਧਨਾਂ ਤੋਂ ਉਹੀ ਛੁੱਟਦਾ ਹੈ।
ਸੁਨਕਾਰ ਅਸਬਸ ਸੰਡਾ ਮਰਕਾ।
ਇਹਦੇ ਜਿਹੜੇ ਗੁਰੂ ਸੀ ਸੰਡਾ ਤੇ ਮਰਕਾ ਸ਼ੁਕਰ ਦੇ ਪੁੱਤਰ, ਉਹਨਾਂ ਨੇ ਸੁਣ ਕੇ ਇਸ ਤਰ੍ਹਾਂ
ਕਹਿ ਕੇ ਖੋਟੋ ਵੱਡ ਜਹੇ ਲੜਕਾ।
ਉਹ ਬੜਾ ਕਹਿੰਦੇ ਖੋਟਾ ਲੜਕਾ, ਇਹ ਤਾਂ ਪੁੱਠੀਆਂ ਗੱਲਾਂ ਕਰਦਾ ਹੈ।
ਜੈਤਨ ਕੁਲ ਕਾ ਨਨਕੇ ਨਿਆਈ।
ਇਹ ਜਿਹੜੀ ਹੈ ਦੈਂਤਾਂ ਦੀ ਕੁਲ ਹੈ, ਇਹ ਕਾਨਨ ਤੋਂ ਭਾਵ ਜੰਗਲ ਵਾਂਗੂ ਹੈ।
ਵਿਸ਼ਨ ਕੁਠਾਰਾ ਸੁਮਨ ਨਸਾਈ।
ਸੋ ਵਿਸ਼ਨੂੰ ਜੀ ਕੁਹਾੜੇ ਵਾਂਗੂ ਇਹਦੇ ਨਾਸ ਕਰਨ ਵਾਲਾ ਹੈ।
ਬਿਨ ਡੰਡੇ ਜੋ ਅਹੈ ਕੁਠਾਰਾ।
ਸੋ ਡੰਡਾ ਲੱਕੜੀ ਦਾ ਹੁੰਦਾ, ਭਾਵ ਡੰਡੇ ਪਾਏ ਬਿਨਾਂ ਕੁਹਾੜਾ ਵੀ ਕੰਮ ਨਹੀਂ ਕਰਦਾ।
ਕਾਟ ਨਾ ਸਕਹਿ ਬਿਟਪ ਨਿਰਧਾਰਾ।
ਇਸ ਕਰਕੇ ਬਿਰਛਾਂ ਨੂੰ ਨਿਸ਼ਚਿਤ ਹੀ ਇਹ ਕੱਟ ਨਹੀਂ ਸਕਦਾ।
ਤਿਉਂ ਆਗੈ ਦੋ ਥੋਂ ਹਰ ਭਗਵਾਨ।
ਇਸ ਕਰਕੇ ਜਿਹੜੀ ਸੀਗੀ ਪਹਿਲਾਂ ਪਰਮੇਸ਼ਰ ਸੀ ਜੋ,
ਅਬ ਇਹ ਹੋਇਓ ਦੰਡ ਸਮਾਨਾ।
ਇਹ ਹੁਣ ਜਿਹੜਾ ਸੀ ਪਹਿਲਾਂ ਹੋਣ ਕਰਕੇ ਛੋਟਾ ਵੱਖਰੀ ਗੱਲ ਹੈ, ਪਰ ਹੁਣ ਇਹ ਦੰਡ ਦੇ ਸਮਾਨ ਹੋ ਗਿਆ। ਇਸ ਤਰ੍ਹਾਂ ਕਹਿੰਦੇ ਨੇ ਕਿ ਸੋਮਾ ਬੂਟੀ ਨੂੰ ਪੀਣ ਵਾਲਾ ਪੱਥਰ, ਉਸ ਤੋਂ ਉਪਲਖਤ ਕੁਹਾੜਾ, ਕਿ ਅੱਗੇ ਵਿਸ਼ਨੂੰ ਕੁਹਾੜਾ ਸੀ, ਹਰੀ ਭਗਵਾਨ ਵਿਸ਼ਨੂੰ ਭਗਵਾਨ, ਤੇ ਜਿਹੜਾ ਪ੍ਰਹਿਲਾਦ ਹੈ ਉਹਦੇ ਵਿੱਚ ਡੰਡੇ ਵਾਂਗੂ ਕੰਮ ਕਰੇਗਾ ਹੁਣ ਇਹਦੇ ਘਰੇ ਜੰਮ ਕੇ ਹਰਨਾਕਸ਼ ਦੇ। ਇਸ ਤਰ੍ਹਾਂ ਕਹਿੰਦੇ ਇਹ ਕਿੱਧਰੋਂ ਜੰਮ ਪਿਆ ਸਾਡੇ ਘਰੇ, ਹਰਨਾਕਸ਼ ਦੇ ਘਰੇ ਇਹ ਰਾਮ ਨਾਮ ਹੀ ਜਪੀ ਜਾਂਦਾ, ਇਹ ਬਈ ਇਹ ਤਾਂ ਕੰਮ ਖਰਾਬ ਹੋ ਗਿਆ। ਉਹਨਾਂ ਨੇ ਵਿਚਾਰ ਕੀਤੀ ਫਿਰ,
ਨਿਸ਼ਚੈ ਨਾਸ ਵੰਸ ਕਾ ਕਰੇ।
ਇਹ ਲੜਕਾ ਨਿਸ਼ਚੈ ਹੀ ਹਰਨਾਕਸ਼ ਦੀ ਵੰਸ ਦਾ ਜੋ ਨਾਸ ਕਰੇਗਾ।
ਬੜਾ ਢੀਠ ਡਰ ਹਿਰਦੈ ਨਾ ਧਰੇ।
ਬੜਾ ਢੀਠ ਹੈ, ਮਨ ਚ ਡਰ ਨਹੀਂ ਧਾਰਦਾ ਕਿ ਸਾਰਿਆਂ ਵਿੱਚ ਮੈਨੂੰ ਰੱਬ ਦਿਖਦਾ ਹੈ।
ਆਨੋ ਬੈਂਤ ਸਾਸਨਾ ਦੇ।
ਲਿਆਓ ਕਹਿੰਦੇ ਬੈਂਤ ਲੈ ਕੇ ਆਓ, ਇਹਨੂੰ ਕੁੱਟੀਏ ਫੜ ਕੇ। ਹੁਣ
ਬਿਨ ਡਾਂਟੇ ਹੈ ਸਿੱਖ ਨਾ ਲਈ।
ਬਿਨਾਂ ਡਾਂਟੇ ਤੋਂ ਇਹ ਸਿੱਖਿਆ ਨਹੀਂ ਲਵੇਗਾ।
ਬਹੁਤ ਪ੍ਰਕਾਰ ਕੋ ਭੈ ਦਿਖਰਾਵੇ।
ਬਹੁਤ ਪ੍ਰਕਾਰ ਦੇ ਡਰ ਵੀ ਦਿਖਾਏ ਇਹਨੂੰ।
ਆਪਣੀ ਵਿਦਿਆ ਸਕਲ ਪੜਾਵੇ।
ਉਹ ਦੈਂਤ ਕੁਲ ਵਾਲੇ ਆਪਣੀ ਵਿਦਿਆ ਇਹਨੂੰ ਪੜਾ ਰਹੇ ਰਾਜਨੀਤੀ ਸਾਰੀ।
ਏਕ ਨਹੀਂ ਤਿੰਨ ਕੇ ਮਨ ਮਾਨੀ।
ਸੋ ਇਹ ਪਰਮੇਸ਼ਰ ਦਾ ਭਗਤ ਹੋਣ ਕਰਕੇ ਇਹਨੇ ਇੱਕ ਵੀ ਗੱਲ ਮਨ ਵਿੱਚ ਉਹਨਾਂ ਦੀ ਮੰਨੀ ਨਹੀਂ ਹੈ।
ਦੇਖ ਕੁਰੇ ਤੇ ਤੂੰ ਸਨਠਾਨੀ।
ਸੋ ਕੁਰੀਤੀ ਮੰਨਦੇ ਸੀ ਇਹਨੂੰ ਕਿ ਨਾਮ ਜਪਣਾ ਕੁਰੀਤੀ ਹੈ, ਚੁੱਪ ਕਰ ਗਏ।
ਬੀਤ ਗਿਆ ਜਬ ਕੇਤਕ ਕਾਲਾ।
ਕਿੰਨਾ ਕੁ ਸਮਾਂ ਜਦੋਂ ਫੇਰ ਬਤੀਤ ਹੋਇਆ।
ਇਹ ਜਾਣਤ ਪੇ ਪੜਿਓ ਵਿਸਾਲਾ।
ਸੋ ਉਸ ਜਾਣਦੇ ਸਨ ਕਿ ਬਹੁਤ ਜ਼ਿਆਦਾ ਪੜ ਗਿਆ।
ਇੱਕ ਦਿਨ ਦੈਂਤ ਰਾਜ ਕੇ ਪਾਸਾ।
ਇੱਕ ਦਿਨ ਹਰਨਾਕਸ਼ ਦੇ ਕੋਲ।
ਲੇਕਰ ਗਮਣੇ ਕਰ ਤੋ ਹੁਲਾਸਾ।
ਇਹ ਪੜੀ ਗਿਆ ਪੜੀ ਗਿਆ। ਉਸ ਵਕਤ ਉਹਨਾਂ ਨੇ ਸੋਚਿਆ ਲੈ ਵੀ ਹੁਣ ਸਾਡੀ ਵਿਦਿਆ ਪੜ ਗਿਆ, ਵੀ ਹੁਣ ਰਾਜੇ ਤੋਂ ਸਾਨੂੰ ਇਨਾਮ ਮਿਲੇਗਾ, ਇਹ ਪ੍ਰਹਿਲਾਦ ਨੂੰ ਆਪਾਂ ਫੜ ਕੇ ਹਰਨਾਕਸ਼ ਕੋਲ ਲੈ ਚੱਲਦੇ ਹਾਂ, ਉੱਥੇ ਵਿਦਿਆ ਸੁਣਾਵੇਗਾ, ਫੇਰ ਸਾਨੂੰ ਇਨਾਮ ਮਿਲੇਗਾ। ਇਹ ਇਹਨੂੰ ਪੜ ਕੇ ਲੈ ਗਏ।
ਜਾਏ ਪਿਤਾ ਪਦ ਬੰਧਨ ਕੀਨੀ।
ਜਾ ਕੇ ਨੇ ਆਪਣੇ ਪਿਤਾ ਦੇ ਚਰਨਾਂ ਤੇ ਮੱਥਾ ਟੇਕਿਆ।
ਕਰੇ ਹਰਖ ਆਸਕ ਤਨ ਦੀਨੀ।
ਪਿਤਾ ਨੇ ਖੁਸ਼ ਹੋ ਕੇ ਆਪਣੇ ਪੁੱਤਰ ਨੂੰ ਬਹੁਤ ਅਸੀਸ ਦਿੱਤੀ।
ਦੁਏ ਕਰ ਸੋਗਹ ਕਰ ਭਲ ਭਾਂਤੀ।
ਦੋਨਾਂ ਹੱਥਾਂ ਦੇ ਨਾਲ ਫੜ ਕੇ ਚੰਗੇ ਤਰੀਕੇ ਨਾਲ ਇਸਨੇ
ਬਦਨ ਬਲੋਕ ਲਾਈ ਲਿਆ ਛਾਤੀ।
ਦੇਖ ਕਰਕੇ ਉਹਦਾ ਮੁੱਖ ਚੁੰਮਿਆ ਤੇ ਛਾਤੀ ਨਾਲ ਆਪਣੇ ਪੁੱਤਰ ਨੂੰ ਲਾਇਆ।
ਅੰਕ ਬਿਠਾਇਓ ਬਚਨ ਅਲਾਵਾ।
ਆਪਣੀ ਗੋਦ ਵਿੱਚ ਬਿਠਾ ਕੇ ਬਚਨ ਕਿਹਾ।
ਹੇ ਸੋਤਾ ਕਾਲ ਬੀਤੇ ਬਹੁ ਆਵਾ।
ਹੇ ਪੁੱਤਰ ਤੈਨੂੰ ਬਹੁਤ ਸਮਾਂ ਹੋ ਗਿਆ ਉੱਥੇ ਪੜ੍ਹਦੇ ਨੂੰ।
ਪੜੋ ਪਾਠ ਜੋ ਸੁੰਦਰ ਤੋਹੇ।
ਜਿਹੜਾ ਸੰਡੇ ਮਰ ਕੇ ਨੇ ਤੈਨੂੰ ਪਾਠ ਪੜਾਇਆ ਹੈ ਸੁੰਦਰ।
ਸਰਵ ਚਾਰ ਸੁਣਾਵੋ ਮੋਹੀ।
ਉਹ ਸਾਰਾ ਮੈਨੂੰ ਤੁਸੀਂ ਆਪਣਾ ਲੈਸਨ ਜਿਹੜਾ ਪੜਿਆ ਉਹ ਸੁਣਾਓ।
ਸੁਣਕਰ ਜਨਕ ਬਚਨ ਕੋ ਬੋਲਿਆ।
ਸੁਣ ਕੇ ਆਪਣੇ ਜਨਕ ਦਾ ਅਰਥ ਹੁੰਦਾ ਪਿਤਾ ਤੋਂ, ਪਿਤਾ ਬੋਲਿਆ, ਪਿਤਾ ਦੇ ਬਚਨ ਸੁਣ ਕੇ ਪ੍ਰਹਿਲਾਦ ਜੀ ਬੋਲੇ।
ਮਨ ਕੋ ਮਤਾ ਬਿਤ ਸਭ ਖੋਲਿਆ,
ਮਨ ਦਾ ਜਿਹੜਾ ਮਤਾ ਸੀ ਅੰਦਰੋਂ ਸਾਰਾ ਹੀ ਪ੍ਰਗਟ ਕਰ ਦਿੱਤਾ, ਖੋਲ ਦਿੱਤਾ।
ਅਬ ਮਤ ਬਾਤ ਧਰੋ ਰਮਾਹੀ,
ਸੋ ਅਬ ਮਤ ਬਾਤ ਧਰੋ ਔਰ ਮਾਹੀ, ਜਿਹੜੀ ਅਬ ਮਤ ਹੁੰਦੀ ਵਾਂਛਤ, ਜਿਹੜੀ ਚੰਗੀ ਗੱਲ ਹੁੰਦੀ ਆ ਉਹ ਮਨ ਦੇ ਅੰਦਰ ਧਰਨਾ ਕਰੋ। ਨਵਦਾ ਭਗਤੀ ਦੇ ਨੌ ਪ੍ਰਕਾਰ ਦੇ ਲੱਛਣ ਦੱਸਣ ਲੱਗੇ ਨੇ।
ਹਰ ਜਸ ਸੋਨਾ ਸਿਮਰਨ ਸੁਭ ਆਹੇ,
ਪਹਿਲਾਂ ਤਾਂ ਬੰਦੇ ਨੂੰ ਚਾਹੀਦਾ ਕਿ ਚੰਗੀ ਮਤ ਮਨ ਚ ਧਾਰਨੀ ਚਾਹੀਦੀ ਹੈ, ਹਰੀ ਦਾ ਜਸ ਸੁਣਨਾ ਨੰਬਰ ਇੱਕ ਤੇ, ਦੂਜਾ ਹੁੰਦਾ ਬੰਦੇ ਨੂੰ ਸਿਮਰਨ ਕਰਨਾ ਚਾਹੀਦਾ ਹੈ।
ਕਰਨ ਕੀਰਤਨ ਚਰਨਨ ਸੇਵਾ,
ਇਸੇ ਪ੍ਰਕਾਰ ਕੀਰਤਨ ਕਰਨਾ ਚਾਹੀਦਾ ਹੈ, ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਸ੍ਰਵਣ ਸਿਮਰਨ ਕੀਰਤਨ। ਸੋ ਇਸੇ ਪ੍ਰਕਾਰ ਸਾਰੇ ਜਿਹੜੀਆਂ ਨਵਦਾ ਭਗਤੀ ਦੇ ਨੌ ਲੱਛਣ ਕਥਨ ਕੀਤੇ ਨੇ, ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ, ਸਰਬ ਨਿਵੇਦਨ ਜਾਨ, ਇਹ ਨੌ ਤਰ੍ਹਾਂ ਦੀ ਭਗਤੀ ਪ੍ਰਹਿਲਾਦ ਜੀ ਨੇ ਆਪਣੇ ਪਿਤਾ ਹਰਨਾਸ਼ ਨੂੰ ਦੱਸੀ।
ਅਰਚਨ ਬੰਦਨ ਸ੍ਰੀ ਜਗਦੇਵਾ,
ਇਸੇ ਪ੍ਰਕਾਰ ਕਹਿੰਦੇ ਅਰਚਨਾ ਪੂਜਾ ਕਰਨੀ ਚਾਹੀਦੀ ਹੈ ਤੇ ਬੰਦਨ ਮੱਥਾ ਟੇਕਣਾ ਚਾਹੀਦਾ ਪਰਮਾਤਮਾ ਨੂੰ।
ਜਿੱਡ ਵਿਸ਼ਵਾਸ ਹੈ ਅਰਪ ਸਰੀਰਾ,
ਫਿਰ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਪਰਮਾਤਮਾ ਚ, ਆਪਣਾ ਸਰੀਰ ਅਰਪਣ ਕਰਨਾ ਚਾਹੀਦਾ ਹੈ।
ਕਰਨ ਸਖਾਪਨ ਗੁਨੀ ਗਹੀਰਾ,
ਇਸ ਤਰ੍ਹਾਂ ਪਰਮੇਸ਼ਰ ਜੀ ਦੇ ਨਾਲ ਸਖਾਪਣ ਕਰਨਾ ਚਾਹੀਦਾ, ਪਿਆਰ ਕਰਨਾ ਚਾਹੀਦਾ। ਸੋ ਇਹ ਸਾਰੇ ਪ੍ਰਕਾਰ ਦੀ ਜਿਹੜੀ ਭਗਤੀ ਹੈ ਪੁਰਾਣਿਆਂ ਸਮਿਆਂ ਵਿੱਚ ਸਾਰਿਆਂ ਨੇ ਕੀਤੀ ਹੈ। ਪਹਿਲਾਂ ਤਾਂ ਸੀਗਾ ਹਰ ਜਸ ਨੂੰ ਸੁਣਨਾ, ਇਹ ਕਾਗ ਭਸੁੰਡ ਜਿਵੇਂ ਪਿੱਛੇ ਕਥਾ ਆਈ ਸੀ ਉਹਦੀ, ਕਾਗ ਭਸੁੰਡ ਸਿਰਫ ਸੁਣਦਾ ਹੀ ਹੈ ਬਸ, ਉਹ ਸੁਣ ਸੁਣ ਕੇ ਹੀ ਇੱਥੇ ਪਹੁੰਚ ਗਿਆ। ਫਿਰ ਜਿਹੜੇ ਸਿਮਰਨ ਭਗਤੀ ਹੈ, ਹਰ ਵਕਤ ਸਿਮਰਨ ਹੀ ਕਰਨਾ, ਫਿਰ ਕੀਰਤਨ ਕਰਨਾ, ਇਹ ਪੁਰਾਣਿਆਂ ਸਮਿਆਂ 'ਚ ਨਾਰਦ ਮੁਨੀ ਜੀ ਨੇ ਕੀਤਾ ਕੀਰਤਨ, ਹੁਣ ਦੇ ਸਮੇਂ 'ਚ ਮਹਾਰਾਜ ਨੇ ਬਖਸ਼ਿਸ਼ ਕੀਤੀ ਕਲਯੁਗ ਮੈਂ ਕੀਰਤਨ ਪ੍ਰਧਾਨਾਂ, ਗੁਰਮੁਖ ਜਪੀਆ ਲਾਏ ਧਿਆਨਾਂ, ਚਰਨਾਂ ਦੀ ਸੇਵਾ ਹਰ ਵਕਤ ਜੋ ਲੱਛਮੀ ਕਰਦੀ ਹੀ ਰਹਿੰਦੀ ਵਿਸ਼ਨੂੰ ਜੀ ਦੀ, ਇਹ ਪੁਰਾਣੀਆਂ ਚੀਜ਼ਾਂ ਉਹਨੇ ਦੱਸੀਆਂ ਸੀਗੀਆਂ ਹਰਨਾਕਸ਼ ਨੂੰ ਵੀ ਆਪਾਂ ਨੂੰ ਇਹ ਨਵਦਾ ਭਗਤੀ ਕਰਨੀ ਚਾਹੀਦੀ, ਚਰਨਾਂ ਦੀ ਸੇਵਾ, ਫਿਰ ਅਰਚਨਾ ਹੁੰਦੀ ਪੂਜਾ ਕਰਨੀ, ਜੋ ਹਰ ਵਕਤ ਪੂਜਾ ਵਿੱਚ ਹੀ ਕਈ ਲੱਗੇ ਰਹਿੰਦੇ ਨੇ। ਬੰਦਨ ਸ੍ਰੀ ਗੁਰਦੇਵਾ, ਮੱਥਾ ਟੇਕਣਾ ਵੀ ਇੱਕ ਭਗਤੀ ਹੈ। ਦ੍ਰਿੜ ਵਿਸ਼ਵਾਸ ਹੋਣਾ ਮਨ ਦੇ ਅੰਦਰ, ਫਿਰ ਆਪਣਾ ਸਰੀਰ ਅਰਪਣ ਕਰ ਦੇਣਾ, ਫਿਰ ਸਖਾਪਣ ਗੁਣੀ ਗਹੀਰਾ, ਇਸ ਤਰ੍ਹਾਂ ਫਿਰ ਜਿਹੜਾ ਹੈ ਸਖਾਪਣ, ਪਿਛਲੇ ਇਤਿਹਾਸ ਵਿੱਚ ਕ੍ਰਿਸ਼ਨ ਜੀ ਅਤੇ ਸੁਦਾਮੇ ਦਾ ਆਇਆ ਸਖਾਪਣ, ਆਪਸ ਬਚਪਨ ਤੋਂ ਲੈ ਕੇ ਇੱਕੋ ਹੀ ਰੂਪ ਰਹੇ ਨੇ, ਚਾਹੇ ਉਹ ਕਿੰਨੇ ਵੱਡੇ ਹੋ ਗਏ ਪਰ ਫਿਰ ਵੀ ਉਹਨਾਂ ਨੇ ਆਪਣਾ ਬਚਪਨ ਦਾ ਪਿਆਰ ਨਹੀਂ ਭੁਲਾਇਆ। ਸਖਾਪਣ ਹੋਣਾ ਇਸ ਤਰ੍ਹਾਂ ਹੈ ਕਿ ਨੌ ਪ੍ਰਕਾਰ ਦੀ ਜਿਹੜੀ ਭਗਤੀ ਹੁੰਦੀ ਹੈ ਉਹ ਉਸ ਵਕਤ ਵੀ ਸੀ, ਉਹ ਸੁਣਾਉਣਾ ਕੀਤੀ ਆਪਾਂ, ਕੁਛ ਹੁਣ ਦੇ ਸਮੇਂ ਦੀ, ਕੁਛ ਪੁਰਾਣੇ ਸਮੇਂ ਦੀ ਦੇਖੀ ਹੈ ਭਗਤੀ। ਕਿਸੇ ਨੇ ਕੋਈ ਭਗਤੀ ਕੀਤੀ, ਕਿਸੇ ਨੇ ਕੋਈ ਭਗਤੀ ਕੀਤੀ ਹੈ। ਸੋ ਕੋਈ ਸਾਰਿਆਂ ਨਾਲ ਸ਼੍ਰੋਮਣੀ ਭਗਤੀ, ਪ੍ਰੇਮਾ ਭਗਤੀ ਕਰਦਾ ਹੈ।
ਨਵਦਾ ਭਗਤ ਇਹ ਗਤਦਾਈ,